गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुभाग जी का सुधार हाथी बाबा नोत सिंह आप जी ने पढ़ के सरवण करा रहे सी। आओ उस अगला हिस्सा सरवण करने की कोशिश करिए जी। 21वें अंक का पहला हिस्सा। इस वेले तो कुछ चिर पहला दा एक मित सिंह नाम का समझ वाला जिमीदार आया बैठा सी। एक लागले पिंड रहिंदा सी ते बाबे पास सुमतां लैण आउंदा सी। इसनू शौक सी कि इसका पिंड भी बाबे दे पिंड वांगू दर्द वंडाउण वाला, आपो विच प्यार करन वाला, सुख देण वाला ते बाणी दा प्रेमी हो जाए। ये बाबा जी ते ब्रिस्टर दियां गल्लां प्रेम नाल सुनदा रहा सी ते इस दे अपने सिर विच भी कई गल्लां फुर रहियां सन जिन्हां नू तोलदा जाचदा ते रोकदा सी। इत्थे को आ के एक गल जो उसनू कई वारी फुरी सी कहणों ना रुक सकिया सो एवं बोलिया। मित सिंह, भला बाबा जी जे मैं एक सीधी जी गल आखां तां तुसीं गुस्से तां ना हो सो। गल मैं इन्हां नू ब्रिस्टर वल सहनत करके कहनी है। बाबा, कोई सोहनी गल आखेंगा बच्चा तां किसे ने कास नू ग्रिंज होना है। तू जम जम कहो पर दिल दुखावी ना आखी। मित सिंह, नहीं जी बाबा जी, गल ए है ब्रिस्टर जी कि पहले साढ़े देश विच बारां आउंदियां सन जिथे बरसात विच बड़े का उगदे सन। इन्नी थाई जांगली ते गोयल लोग गावां मजियां रखदे सन ते घ्यो बनाउंदे सन। तदों घ्यो सुचे मिलदे सन ते बड़े सस्ते हुंदे सन। हुण सरकार ने बारां वहा के कणकां ते कुपाहां दा रंग ला दिता है। लोकी पैसे वाले भी हो गए हन पर सानू तां कूण दी जाच नहीं ना। तुसी अकलवंद लोग हो, सरकार नू समझाओ के कणकां कुपाहां तां वधिया पर घ्यो घट गया है ते हुण तेलां ते चर्बियां दे घ्यो पए बणदे हन। सरकार कुछ हज़ार मुरबे निरी चारगाह बना के लवेरियां लई रखे जिथे सुच्चा घ्यो बने ते देश आ के विके। क्योंकि जे परजा लिसी ते नेताणी हो गई तां असी तां कमज़ोर पै जावांगे पर फिर सरकार नू भी फौजां लई गिठमुठिए ते निर्बली मिलणगे जो देश दी रक्षा नहीं कर सकणगे। मैं एक गल होर आखां, तुसी हसोगे आखोगे अनपढ़ां दियां गप्पां पर मेरे जी गल एक फुरदी है जो रुकदी नहीं जिसका फल सरकार नू ते परजा नू अत दा चंगा हो सकदा है। पर मैं हाँ पिंड दा रहण वाला, ये मैनू पता नहीं कि वह सिरे चढ़ सकती है कि नहीं। ये तुसा विचार लेना ते जे माड़ी होई तां गुस्से ना होना क्योंकि मेरी सोच भले दी है। गल ए है दुआबे सिंध सागर विच हजारां मीलां भौआं पईआं हन। दरिया अटक विच अमित पाणी है, इत्थों नहर बनाई जावे ते कुछ खास हिस्से विच कणक इन्नी पैदा कीती जावे कि ए दाणे लोड़ मूजब हर जिले हर तहसील विच पहुँचाए जाण ते इन्हां दा इक भाअ होवे ते सब पंजाब विच वसदे लोकां नू खाण लई दाणे इक्को मिलण। ये दाणे पंजाबियां नू केवल खाण जोगे मिलण, वध ना ना इस पैदावार नाल वपार वादा कीता जावे। इउं पंजाब विच काल ना पवे ते इस धरती दे अपने पुत्र रज के रोटी खाण। मेरा आशा यह है कि किवें इस धरती दे पुत्तां लई भौं दा एक खास हिस्सा मुकर्र करके उत्थों दी पैदावार खास इस धरती दे पुत्तां लई ऐसे निरख ते रखी जावे जो धरती दे पुत्तां लई कदी काल ना पिया करे। ब्रिस्टर ने दिल विच सोचिया कि एक पेंडू नू वी कीकों सोच फुर पई है कि देश दे हर बंदे नू रोटी जोगे दाणे सुखले ते सवले लब जाण। फिर कहण लगा, सरदार मित सिंघा, यह गल औखी है। सरकार नू की करटा पिया है जो धरती दे पुत्तां दा एडा फिकर ला लवे। मित सिंह, क्यों सरकार नू नहीं लोड़ के प्रजा सुखी वसे ते प्यार करे। राज पक्का प्यार नाल हुंदा है, निरे दाबे नाल तां नहीं। सो जदों धरती दे पुत्तां नू खाण जोगे दाणे सवले ते इक्को भा मिलणगे तदों प्रजा सुखी हो जावेगी। दिलों मनो तुसी दसो, धरती दे पुत्तां ते राज विच तदों अपणत किन्नी बणेगी। किस तरह जान माल तली ते धर के सरकार लई वध तों वध सदके होणगे ते प्रजा ते सरकार दोहां नू कदे काल दा दुख ना देखना पवेगा। सरकार चाहे कोई होवे, बाकी देश दी पैदावार गैर देशां नू जावे ते पई विके। ब्रिस्टर भोले पा दियां पेंडू गल्लां सुन के हस पिया। ਮਿਤ ਸਿੰਘ ਹੱਸੋ ਜੀ, ਮੈਂ ਅੱਗੋਂ ਨਹੀਂ ਨਾ ਕੁਛ ਦੱਸ ਸਕਦਾ। ਇਹ ਜਾਣਦਾ ਹਾਂ ਕਿ ਜੋ ਰੇਲਾਂ ਦਾ, ਤਾਰਾਂ ਦਾ ਅਤੇ ਨਹਿਰਾਂ ਦਾ ਬੰਦੋਬਸਤ ਕਰ ਸਕਦੇ ਹਨ, ਚਾਹੁਣ ਤਾਂ ਇਹ ਵੀ ਖਬਰੇ ਕਰ ਸਕਣ। ਮੇਰਾ ਜੀ ਕਰਦਾ ਹੈ ਪੰਜਾਬ ਦੀ ਧਰਤੀ ਦੇ ਜਾਇਆਂ ਨੂੰ ਘੱਟ ਤੋਂ ਘੱਟ 1 ਰੁਪਏ ਦੀ 20 ਸਿਰ ਕਣਕ, 1.5 ਸਿਰ ਘਿਓ ਅਤੇ 10 ਸਿਰ ਗੁੜ ਜਾਂ 5 ਸਿਰ ਖੰਡ, ਇਹ ਲੋੜੀਂਦੀਆਂ ਚੀਜ਼ਾਂ ਇਸ ਭਾਅ ਮਿਲ ਜਾਣੀਆਂ ਚਾਹੀਦੀਆਂ ਹਨ। ਅਤੇ ਜੇ ਕੋਈ ਡੋਲ ਸਰਕਾਰ ਕੱਢ ਲਵੇ, ਜਾਂ ਤੁਸੀਂ ਪੜ੍ਹੇ ਹੋਏ ਉਹਨਾਂ ਨੂੰ ਦੱਸ ਸਕੋ ਜਾਂ ਆਪ ਕਰ ਸਕੋ, ਤਦ ਪ੍ਰਜਾ ਐਡੀ ਸੁਖੀ ਵਸੇ ਕਿ ਬਿਕਰਮਾਜੀਤ ਦਾ ਨਾਂ ਪਿੱਛੇ ਪੈ ਜਾਵੇ। ਜੇ ਇਹ ਇੱਕ ਮੇਰਾ ਅਨਪੜ੍ਹ ਦਾ ਹੀ ਮਨ ਦੇ ਲੱਡੂ ਭੋਰਨ ਵਾਂਗੂ ਹੈ ਤਾਂ ਖਿਆਲ ਹੀ ਨਾ ਕਰੋ। ਮੈਂ ਕੋਈ ਇਹਨਾਂ ਮਾਮਲਿਆਂ ਦਾ ਉਸਤਾਦ ਤਾਂ ਨਹੀਂ ਨਾ। ਇੱਕ ਸ਼ੁਭ ਗੱਲ ਫੁਰੀ ਸੀ ਕਿ ਰਾਜਾ ਪ੍ਰਜਾ ਦੋਹਾਂ ਲਈ ਸੋ ਵਗਾਹ ਮਾਰੀ। ਬ੍ਰਿਸਟਰ, ਦਿਲ ਨੂੰ ਗੱਲ ਚੰਗੀ ਤਾਂ ਲੱਗਦੀ ਹੈ, ਪਰ ਇਹ ਸਿਰੇ ਚੜ੍ਹਨੀ ਕਠਿਨ ਹੈ। ਮਿਤ ਸਿੰਘ, ਹੈ ਤਾਂ ਔਖੀ, ਚੰਗੀਆਂ ਚੀਜ਼ਾਂ ਔਖੀਆਂ ਹੀ ਹੁੰਦੀਆਂ ਹਨ, ਚੰਗੇ ਪਦਾਰਥ ਔਖੇ ਹੀ ਲੱਭਦੇ ਹਨ। ਪਰ ਤੁਸੀਂ ਜੋ ਪੜ੍ਹੇ ਹੋਏ, ਹੁਣ ਜੋ ਇਸ ਵਿੱਚ ਔਖਿਆਈਆਂ ਅਤੇ ਕਸ਼ਟਣੀਆਂ ਹਨ, ਉਹਨਾਂ ਦੇ ਬਾਂਧਣੂ ਤੁਸੀਂ ਬਣੋ। 20 ਵਰੇ ਜੇ ਮਗਜ਼ਾਂ ਨੂੰ ਸੋਚੀਆਂ ਸਿਖਾਈਆਂ, ਜੇ ਉਹਨਾਂ ਸਿੱਖੇ ਮਗਜ਼ਾਂ ਵਿੱਚੋਂ ਕੁਛ ਕੱਢੋ ਅਤੇ ਸਰਕਾਰ ਅਤੇ ਕੌਂਸਲਾਂ ਨੂੰ ਜਾ ਕੇ ਆਖੋ, ਉਹ ਅੱਗੋਂ ਮੁਸ਼ਕਲਾਂ ਦੱਸਣਗੇ, ਤੁਸੀਂ ਦਾਰੂ ਦੱਸੋ। ਬ੍ਰਿਸਟਰ ਮੁਸਕਰਾ ਕੇ, ਮਿਤ ਸਿੰਘਾ, ਬਈ ਤੂੰ ਕਦੇ ਲਾਟ ਨੂੰ ਆਪ ਆਖ। ਮਿਤ ਸਿੰਘ, ਮੈਂ ਤਾਂ ਕਹਿ ਹੀ ਗੁਜ਼ਰਾਂਗਾ, ਹੁਣ ਜਦ ਕਦੇ ਲਾਟ ਸਾਹਿਬ ਦੌਰੇ 'ਤੇ ਆਏ ਅਤੇ ਮੇਰੀ ਜੂਹ ਵਿੱਚੋਂ ਲੰਘ ਪਏ ਜਾਂ ਡੇਰੇ ਜਾਣ ਦੀ ਮੈਨੂੰ ਕਿਸੇ ਛੁੱਟੀ ਲੈ ਦਿੱਤੀ ਤਾਂ ਮੈਂ ਸਾਰੀ ਗੱਲ ਆਖ ਹੀ ਦਿਆਂਗਾ। ਪਰ ਜਦ ਉਹ ਮੈਨੂੰ ਪੁੱਛਣਗੇ ਕਿ ਫਲਾਣੀ ਮੁਸ਼ਕਲ ਪਵੇਗੀ, ਉਸਕਾ ਕਿਆ ਇਲਾਜ ਹੈ, ਤਾਂ ਮੈਂ ਅਨਪੜ੍ਹ ਕੀ ਦੱਸਾਂਗਾ। 1.40 ਸੇਰੀ ਕਹਿ ਦਿਆਂਗਾ, ਸਰਕਾਰ, ਮੈਂ ਤਾਂ ਸ਼ੁਭ ਗੱਲ ਦੱਸ ਦਿੱਤੀ ਹੈ, ਇਸ ਨਾਲ ਪ੍ਰਜਾ ਸੁਖੀ ਰਹੇਗੀ, ਫੌਜਾਂ ਤਕੜੀਆਂ, ਜਬਰ ਜੰਗ ਰਹਿਣਗੀਆਂ, ਪ੍ਰਜਾ ਤੈਨੂੰ ਪਿਆਰ ਕਰੇਗੀ। ਹੋਰ ਅੱਗੋਂ ਮੈਨੂੰ ਅਨਪੜ੍ਹ ਨੂੰ ਕੀ ਅਕਲ ਹੈ? ਜੋ ਹੋ ਸਕਦੀ ਹੈ ਕਰ ਲਓ, ਨਹੀਂ ਹੋ ਸਕਦੀ ਤਾਂ ਜਾਣ ਦਿਓ। ਮੈਨੂੰ ਫੁਰੀ ਸੀ, ਮੈਂ ਆਖ ਦਿੱਤੀ ਹੈ। ਬ੍ਰਿਸਟਰ, ਮੈਂ ਵੀ ਸੋਚਾਂਗਾ, ਗੱਲ ਤੇਰੀ ਸੋਹਣੀ ਤਾਂ ਲੱਗਦੀ ਹੈ ਪਰ ਬੜੀ ਸੋਚਣ ਵਾਲੀ ਹੈ। ਬਾਬੇ ਵੱਲ ਤੱਕ ਕੇ, ਹਾਂ ਬਾਬਾ ਜੀ, ਤੁਸੀਂ ਆਖ ਰਹੇ ਸੋ ਕਿ ਪਿੰਡਾਂ ਦਾ ਵੀ ਉਹ ਹਾਲ ਨਹੀਂ ਰਿਹਾ। ਬਾਬਾ, ਹਾਂ, ਅਸੀਂ ਗੱਲ ਕਰ ਰਹੇ ਸਾਂ ਕਿ ਪਿੰਡਾਂ ਵਿੱਚ ਸਰੀਰਕ ਸੁੱਖ ਘੱਟ ਗਏ ਹਨ, ਅਤੇ ਵਿੱਚ ਕਣਕ, ਘਿਓ ਅਤੇ ਖੰਡ, 3 ਜ਼ਰੂਰੀ ਚੀਜ਼ਾਂ ਦੀ ਗੱਲ ਮਿਤ ਸਿੰਘ ਨੇ ਸੁਣਾ ਦਿੱਤੀ ਹੈ। ਪਿੰਡਾਂ ਦੇ ਲੋਕ ਅੱਗੇ ਸਵੇਰੇ ਉੱਠਦੇ, ਇਸ਼ਨਾਨ ਕਰਦੇ ਅਤੇ ਧਰਮਸਾਲੇ ਕੇ ਗੁਰਦੁਆਰੇ ਜਾਣ ਦੇ ਨੇਮੀ ਆਉਂਦੇ ਸਨ। ਹੁਣ ਇਹ ਘੱਟ ਜਾਣ ਕਰਕੇ ਸਫਾਈ ਦਾ ਸ਼ੌਕ ਅਤੇ ਸੂਝਤ ਘੱਟ ਗਈ ਹੈ। ਪਿੰਡਾਂ ਦੀਆਂ ਨਿਆਈਆਂ ਦੀਆਂ ਭੌਵਾਂ ਗੰਦੀਆਂ ਰਹਿੰਦੀਆਂ ਹਨ, ਪਿੰਡ ਦਾ ਛੱਪੜ ਸੁਥਰਾ ਨਹੀਂ ਰਹਿੰਦਾ, ਰੂੜੀਆਂ ਦੇ ਢੇਰ ਖੂਹਾਂ ਦੇ ਨੇੜੇ ਅਤੇ ਛੰਬਾਂ ਦੇ ਲਾਗੇ ਲਾਉਂਦੇ ਹਨ, ਜਿਸ ਨਾਲ ਪਾਣੀ ਗੰਦੇ ਹੋ ਜਾਂਦੇ ਹਨ ਅਤੇ ਵਬਾਵਾਂ ਫੈਲ ਜਾਂਦੀਆਂ ਹਨ। ਬ੍ਰਿਸਟਰ, ਬਾਬਾ ਜੀ, ਇਹ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਫਾਈ ਦਾ ਖਿਆਲ ਕਿਉਂ ਮੱਧਮ ਪੈਂਦਾ ਜਾ ਰਿਹਾ ਹੈ? ਸਗੋਂ ਪੱਛਮੀ ਲੋਕਾਂ ਨੇ ਤਾਂ ਸਫਾਈ ਸਿਖਾਈ ਹੈ ਅਤੇ ਜਥਾ ਰਾਜਾ ਤਥਾ ਪ੍ਰਜਾ ਹੋਣਾ ਚਾਹੀਦਾ ਸੀ। ਬਾਬਾ, ਹੈ ਤਾਂ ਇਵੇਂ ਹੀ, ਪਰ ਹੁਣ ਇਉਂ ਨਹੀਂ ਕਹਿਣਾ ਚਾਹੀਦਾ ਕਿ ਜਥਾ ਰਾਜਾ ਤਥਾ ਪ੍ਰਜਾ, ਪਰ ਇਉਂ ਜਥਾ ਰਾਜਾ ਤਥਾ ਪੜਿਆ, ਜਥਾ ਪੜਿਆ ਤਥਾ ਪ੍ਰਜਾ। ਬ੍ਰਿਸਟਰ ਮੁਸਕਰਾ ਕੇ, ਕਿਉਂ? ਬਾਬਾ, ਰਾਜਾ ਦੀ ਨਕਲ ਰਾਜਾ ਦੀ ਬੋਲੀ ਅਤੇ ਵਿਦਿਆ ਪੜ੍ਹਨ ਵਾਲੇ ਕਰਦੇ ਹਨ, ਅਤੇ ਆਪਣੀਆਂ ਕੌਮੀ ਸ਼ੁਭ ਗੱਲਾਂ ਨੂੰ ਛੱਡ ਕੇ ਬੇਕੌਮੇ ਜਿਹੇ ਹੋ ਕੇ ਉਸ ਕਾਂ ਵਾਂਗੂ ਨਕਲ ਲਾਉਂਦੇ ਹਨ ਜੋ ਲੱਕੇ ਕਬੂਤਰ ਦੀ ਰੀਸੀ ਪਹਿਲਾਂ ਪਾਉਂਦਾ ਪਾਉਂਦਾ ਆਪਣੀ ਚਾਲ ਭੁੱਲ ਕੇ ਅਪਾਹਜ ਹੋ ਗਿਆ ਸੀ। ਸੋ ਪਹਿਲਾਂ ਤਾਂ ਇਹ ਮੋਹਰਾਂ ਤੋਂ ਚਕੋਰ ਬਣਦੇ ਹਨ, ਇਹਨਾਂ ਦੀ ਰੀਸ ਫਿਰ ਸਹਿਜੇ ਸਹਿਜੇ ਅਨਪੜ੍ਹਾਂ ਵਿੱਚ ਚੱਲਦੀ ਹੈ। ਤਾਂ ਸਾਨੂੰ ਪਤਾ ਹੈ ਕਿ ਅੰਗਰੇਜ਼ਾਂ ਵਿੱਚ ਛੂਤਛਾਤ ਨਹੀਂ ਹੈ, ਪੜ੍ਹਿਆਂ ਨੇ ਉਹਨਾਂ ਤੋਂ ਛੂਤਛਾਤ ਛੱਡਣੀ ਸਿੱਖ ਲਈ। ਫਲ ਇਹ ਹੋਇਆ ਕਿ ਮੈਲੇ ਹੋ ਗਏ, ਹੁਣ ਸਾਰੇ ਲੋਕ ਮੈਲੇ ਰਹਿਣਾ ਸਿੱਖਦੇ ਜਾਂਦੇ ਹਨ। ਅਸਲ ਵਿੱਚ ਤਾਂ ਹਿੰਦੀਆਂ ਦੀ ਸਫਾਈ ਡਾਕਟਰ ਜੀ ਦਾ ਖਿਆਲ ਹੈ ਕਿ ਮਹਿਮੂਦ ਦੇ ਆਉਣ ਦੇ ਸਮੇਂ ਤੋਂ ਘਟਣੀ ਸ਼ੁਰੂ ਹੋਈ ਹੈ। ਬ੍ਰਿਸਟਰ, ਹਿੰਦੀ ਵੀ ਕਦੇ ਸਾਫ਼ ਸਨ? ਇਹ ਤਾਂ ਵਹਿਮੀ ਭਰਮੀ ਹਨ। ਬਾਬਾ, ਹਿੰਦੀਆਂ ਦੀ ਸੁੱਚ ਸੀ ਤਾਂ ਸਫਾਈ, ਪਰ ਇਸ ਦੀ ਸਮਝ ਬਣ ਗਈ ਸੀ ਧਾਰਮਿਕ ਭਰਮ। ਸੋ ਤੁਸਾਨੂੰ ਪੜ੍ਹਿਆਂ ਨੂੰ ਵਾਜਬ ਸੀ ਕਿ ਭਰਮ ਦੀ ਥਾਂ ਅਸਲ ਗੱਲ ਲੋਕਾਂ ਨੂੰ ਸਮਝਾਉਂਦੇ, ਜੋ ਅਕਲ ਵੱਧ ਜਾਂਦੀ, ਭਰਮ ਘੱਟ ਜਾਂਦਾ ਅਤੇ ਸਫਾਈ ਨਾਸ਼ ਨਾ ਹੁੰਦੀ। ਤੁਸਾਂ ਸਮੁੱਚਾ ਭਰਮ ਵੀ ਗਵਾਇਆ ਅਤੇ ਨਾਲੇ ਸਫਾਈ ਵੀ ਰੋੜੀ। ਮੇਰਾ ਮਤਲਬ ਇਹ ਨਹੀਂ ਕਿ ਛੂਤਛਾਤ ਦਾ ਭਰਮ ਨਾ ਹਟੇ, ਪਰ ਇਹ ਕਿ ਛੂਤ ਛਾਤ ਹਟਾਉਂਦੇ ਹਟਾਉਂਦੇ ਸਫਾਈ ਵੀ ਨਾ ਟੁਰ ਜਾਵੇ ਅਤੇ ਕੁਚੀਲ ਨਾ ਹੋ ਜਾਈਏ। ਬ੍ਰਿਸਟਰ ਹੈਰਾਨ ਹੋ ਕੇ, ਕਿਵੇਂ ਬਾਬਾ? ਲਓ ਵਿਚਾਰ ਕਰੀਏ, ਸਾਡੇ ਵੱਡੇ ਚੌਕੇ ਵਿੱਚ ਰੋਟੀ ਪਕਾਉਂਦੇ ਸਨ, ਅਰਥਾਤ ਇੱਕ ਥਾਂ ਹੂੰਜ ਬਣਾ ਮਿੱਟੀ ਦਾ ਚੌਕਾ ਪਾ ਸਾਫ਼ ਕਰਕੇ ਉੱਥੇ ਰੋਟੀ ਕਰਦੇ ਸਨ। ਉੱਥੇ ਕੁੱਤੇ ਬਿੱਲੇ ਮੈਲੇ ਆਦਮੀ ਨੂੰ ਨਹੀਂ ਸਨ ਵੜਨ ਦਿੰਦੇ ਅਤੇ ਨਾ ਹੀ ਉੱਥੇ ਕੋਈ ਹੋਰ ਅਸਬਾਬ ਰੱਖਦੇ ਸਨ ਅਤੇ ਉੱਥੇ ਹੀ ਬੈਠ ਕੇ ਪ੍ਰਸ਼ਾਦੇ ਛਕਦੇ ਸਨ ਗਰਮ ਗਰਮ। ਹੁਣ ਇਹ ਤਾਂ ਸੀ ਸਫਾਈ, ਇਹ ਫਿਰ ਬਣਿਆ ਪਰਮ। ਜਿੰਨੇ ਆਦਮੀ ਉਹਨੇ ਚੁੱਲ੍ਹੇ, ਸਭ ਕੋਈ ਆਪ ਪਕਾਵੇ ਆਪ ਖਾਵੇ। ਕਿਸੇ ਦੇ ਹੱਥੋਂ ਖਾਧਾ ਤਾਂ ਜਾਤ ਗੋਤ ਭ੍ਰਿਸ਼ਟ ਹੋ ਗਈ। ਜੇ ਕੋਈ ਸਫਾ ਆਦਮੀ ਵੀ ਚੌਂਕੇ ਵੜ ਗਿਆ ਤਾਂ ਸਭ ਰਸੋਈ ਸੁੱਟ ਦਿਓ। ਸੋ ਭਰਮ ਦੂਰ ਕਰਨਾ ਤਾਂ ਠੀਕ ਸੀ, ਪਰ ਸਫਾਈ ਦੂਰ ਕਰਨੀ ਚੰਗੀ ਨਹੀਂ ਸੀ। ਬ੍ਰਿਸ਼ਟਰਾਣੀ, ਬਾਬਾ ਜੀ, ਸਿੱਖਾਂ ਵਿੱਚ ਵੀ ਤਾਂ ਭਰਮ ਨਹੀਂ? ਤੁਸਾਂ ਹੀ ਉਸ ਦਿਨ ਦੱਸਿਆ ਸੀ ਕਿ ਤੀਸਰੇ ਗੁਰੂ ਸਾਹਿਬ ਦਰਸ਼ਨ ਉਸਨੂੰ ਦਿੰਦੇ ਸਨ ਜੋ ਲੰਗਰੋਂ ਪ੍ਰਸ਼ਾਦ ਛਕੇ ਅਤੇ ਲੰਗਰ ਵਿੱਚ ਸਭ ਜਾਤਾਂ ਦੇ ਇੱਕ ਪੰਗਤ ਵਿੱਚ ਪ੍ਰਸ਼ਾਦ ਛਕ ਸਕਦੇ ਸਨ। ਬਾਬਾ, ਇਹੋ ਗੱਲ ਠੀਕ ਇਹੋ। ਗੁਰੂ ਸਾਹਿਬ ਨੇ ਭਰਮ ਕੋਟ ਮਿਟਾ ਦਿੱਤਾ ਕਿ ਸਭੇ ਜਾਤਾਂ ਇੱਕੋ ਹਨ, ਜ਼ਾਤ ਕਰਕੇ ਗਰਭ ਨਾ ਤਾਰੋ ਅਤੇ ਇੱਕ ਦੂਏ ਤੋਂ ਸੂਗ ਨਾ ਕਰੋ। ਪਰ ਗੁਰੂ ਜੀ ਦੇ ਲੰਗਰ ਵਿੱਚ ਸਫਾਈ ਜਿਉਂ ਕੀ ਤਿਉਂ ਸੀ। ਲੰਗਰ ਵਿੱਚ ਪ੍ਰਸ਼ਾਦ ਸਫਾ ਆਦਮੀ ਸੁੱਚੇ ਹੱਥੀਂ ਕਰਦੇ ਸਨ। ਲੰਗਰ ਬੜਾ ਸਾਫ਼ ਹੁੰਦਾ ਸੀ, ਛਕਣ ਵਾਲਿਆਂ ਨੂੰ ਸਫਾਈ ਨਾਲ ਛਕਾਇਆ ਜਾਂਦਾ ਸੀ। ਉਹ ਜੋ ਸੁਚਮਤਾਈ ਵਿੱਚ ਜ਼ਾਤ ਅਭਿਮਾਨ ਦਾ ਭਰਮ ਸੀ ਉਹ ਕੱਢ ਦਿੱਤਾ ਸੀ। ਬ੍ਰਿਸ਼ਟਰਾਣੀ, ਅਤੇ ਫਿਰ ਪੜਿਆਂ ਨੇ ਕੀ ਕੀਤਾ? ਬਾਬਾ, ਕੀ ਕੀਤਾ ਹੈ? ਗੰਦੀਆਂ ਮੰਦੀਆਂ ਗਲੀਆਂ ਚਿਕਣਾਂ ਵਿੱਚੋਂ ਫਿਰਦੇ ਘਰ ਆਏ, ਲਿਬੜੇ ਬੂਟਾਂ ਸਮੇਤ ਲੰਗਰ ਵਿੱਚ ਜਿੱਥੇ ਰਸੋਈ ਪੱਕ ਰਹੀ ਹੈ ਉੱਥੇ ਹੀ ਆ ਗਏ। ਸਵਾਣੀ ਨੇ ਕਿ ਨੌਕਰ ਨੇ ਬੁਰਸ਼ ਲੈ ਕੇ ਘਰ ਵਾਲੇ ਦਾ ਕੋਟ ਸਾਫ਼ ਕੀਤਾ ਤਾਂ ਉੱਥੇ, ਬੂਟ ਖੋਲਿਆ ਤਾਂ ਉੱਥੇ ਹੀ ਬੈਠ ਕੇ ਰੋਟੀ ਖਾਧੀ ਜਾਂ ਮੰਜੇ ਸੌਣ ਵਾਲੇ 'ਤੇ ਰੋਟੀ ਮੰਗਾ ਲਈ। ਜ਼ਰਾ ਸੋਚੋ, ਆਪੇ ਕਹਿੰਦੇ ਹੋ ਧਰਤੀ ਪਰ ਜਿਰਮ ਹਨ, ਬਰੀਕ ਕਿਰਮ ਹਨ। ਆਪੇ ਗੰਦਾ ਬੂਟ ਖਾਣ ਵਾਲੇ, ਸੌਣ ਵਾਲੇ, ਬੈਠਣ ਵਾਲੇ ਥਾਂ ਲੈ ਗਏ, ਕੀ ਸਫਾਈ ਰਹੀ? ਆਪ ਕਹਿੰਦੇ ਹੋ ਹਵਾ ਵਿੱਚ, ਪਾਣੀ ਵਿੱਚ, ਮਿੱਟੀ ਵਿੱਚ ਰੋਗਾਂ ਦੇ ਪਰਮਾਣੂ ਹਨ। ਆਪੇ ਰੋਟੀ ਖਾਣ ਵਾਲੀ ਥਾਂ ਸੁਥਰੀ ਨਹੀਂ ਬਣਾਉਂਦੇ। ਜਿੱਥੇ ਬੈਠੇ ਰੋਟੀ ਖਾ ਲਈ, ਮੱਖੀਆਂ ਪਈਆਂ ਭਿਣ ਭਿਣ ਕਰਨ ਅਤੇ ਨਾਲੀਆਂ ਪਖਾਨੇ ਬਿਲਕੁਲ ਕੋਲ ਹੋਣ। ਦੱਸੋ, ਲੋਕਾਂ ਵਿੱਚੋਂ ਛੂਤ ਛਾਤ ਤਾਂ ਕੱਢੀ ਪਰ ਕੁਚੀਲ ਰਹਿਣਾ ਵਾੜ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਛੂਤ ਛਾਤ ਅਤੇ ਜਾਤ ਦੇ ਭਰਮ ਨੂੰ ਕੱਟਿਆ ਹੈ, ਉੱਥੇ ਕੁਚੀਲ ਰਹਿਣ ਨੂੰ ਵੀ ਅਤ ਮਾੜਾ ਦੱਸਿਆ ਹੈ। ਮੇਰੀ ਦਾਦੀ ਇੱਕ ਦਿਨ ਰੋਟੀ ਪਕਾਉਂਦੀ ਸੀ, ਕੁੱਤਾ ਚੌਂਕੇ ਵਿੱਚ ਆ ਗਿਆ ਅਤੇ ਉਸਨੇ ਪਿੰਡਾ ਛੰਡਿਆ। ਸਾਰੀ ਰਿੱਧੀ ਪੱਕੀ ਉਸ ਵੇਲੇ ਸੱਟੀ ਗਈ ਅਤੇ ਨਵੇਂ ਸਿਰੇ ਲੰਗਰ ਸਜਿਆ। ਹੁਣ ਇਹੋ ਜਿਹੀਆਂ ਗੱਲਾਂ ਵੇਖ ਕੇ ਤੁਸੀਂ ਲੋਕ ਮਾਹੌਲ ਕਰਦੇ ਹੋ। ਲੋਕ ਫਿਰ ਸਮਝਦੇ ਹਨ ਕਿ ਠੀਕ, ਅਸੀਂ ਅਨਪੜ੍ਹ ਮੂਰਖ ਹਾਂ, ਇਹ ਪੜ੍ਹਿਆ ਆਦਮੀ ਠੀਕ ਕਹਿੰਦਾ ਹੈ। ਕੁੱਤਾ ਚੌਕੇ ਪੈਰ ਪਾ ਗਿਆ ਤਾਂ ਤਵੇ ਦੀ ਰੋਟੀ ਅਤੇ ਪਰਾਤ ਦੇ ਆਟੇ ਵਿੱਚ ਕੀ ਵੜ ਗਿਆ? ਐਵੇਂ ਸਾਰਾ ਭਰਮ ਹੀ ਭਰਮ ਹੈ। ਪਰ ਡਾਕਟਰ ਜੀ ਮੈਨੂੰ ਦੱਸਦੇ ਸਨ ਕਿ ਕੁੱਤਾ ਮੋਰੀਆਂ, ਚੁਬੱਚੀਆਂ, ਗੰਦੇ ਛੱਪੜਾਂ ਵਿੱਚ ਬੈਠ ਜਾਂਦਾ ਹੈ। ਆਪਣੇ ਪਿੰਡੇ 'ਤੇ ਪਤਾ ਨਹੀਂ ਕਿਹੀ ਕਿਹੀ ਮੈਲ ਅਤੇ ਰੋਗ ਦੇ ਸਮਾਨ ਚਮੋੜ ਲੈਂਦਾ ਹੈ। ਜਦ ਪਿੰਡਾ ਛੰਡਦਾ ਹੈ ਤਾਂ ਕਈ ਰੋਗਾਂ ਦੇ ਪਰਮਾਣੂ ਉੱਡ ਕੇ ਖਾਣ ਦੀਆਂ ਚੀਜ਼ਾਂ 'ਤੇ ਬੈਠ ਜਾਂਦੇ ਹਨ ਅਤੇ ਖਾਣ ਵਾਲਿਆਂ ਲਈ ਰੋਗ ਖੜ੍ਹੇ ਹੋ ਜਾਂਦੇ ਹਨ। ਜਦ ਉਸਨੇ ਲੰਗਰ ਵਿੱਚ ਪਿੰਡਾ ਛੰਡਿਆ ਤਾਂ ਅਨੇਕਾਂ ਰੋਗਾਂ ਦੇ ਪਰਮਾਣੂ ਆਟੇ, ਰੋਟੀ, ਸਲੂਣਿਆਂ, ਭਾਂਡਿਆਂ 'ਤੇ ਜਾ ਪਏ। ਸੋ ਸਾਡੀ ਦਾਦੀ ਨੇ ਜੋ ਕੀਤਾ ਸੀ ਠੀਕ ਕੀਤਾ ਸੀ, ਪਰ ਉਸਨੂੰ ਸਮਝ ਨਹੀਂ ਸੀ ਕਿ ਕਾਰਨ ਕੀ ਹੈ। ਉਸਨੇ ਵੱਡਿਆਂ ਤੋਂ ਸੁਣਿਆ ਸੀ ਕਿ ਇਸ ਤਰ੍ਹਾਂ ਰੋਟੀ ਪਿੱਟ ਜਾਂਦੀ ਹੈ, ਸੋ ਉਸਨੇ ਸੁੱਟ ਦਿੱਤੀ। ਹੁਣ ਜਿਵੇਂ ਡਾਕਟਰ ਜੀ ਨੇ ਸਾਨੂੰ ਦੱਸਿਆ ਹੈ, ਤੁਸੀਂ ਪੜ੍ਹੇ ਹੋਏ ਜੇ ਪਹਿਲਾਂ ਆਪ ਸਮਝੋ ਅਤੇ ਫਿਰ ਸਮਝਾਓ ਤਾਂ ਤੇ ਲੋਕਾਂ ਵਿੱਚੋਂ ਭਰਮ ਉੱਡੇ ਅਤੇ ਸਫਾਈ ਵਧੇ। ਪਰ ਜੋ ਵਰਤੋਂ ਵਰਤ ਕੇ ਤੁਸੀਂ ਆਪਣੀ ਕਰਨੀ ਦੀਆਂ ਵੰਨਗੀਆਂ ਦਿਖਾਲਦੇ ਹੋ, ਉਹਨਾਂ ਨਾਲ ਲੋਕ ਭਰਮਾਂ ਦੇ ਨਾਲ ਸਫਾਈ ਵੀ ਛੱਡੀ ਜਾਂਦੇ ਹਨ ਅਤੇ ਮੈਲੇ ਰਹਿਣ ਲੱਗ ਪਏ ਹਨ। ਬ੍ਰਿਸ਼ਟਰਾਣੀ, ਪਰ ਹੁਣ ਤਾਂ ਪੜਿਆ ਵਿੱਚ ਖਾਣੇ ਦਾ ਕਮਰਾ ਵੱਖਰਾ ਅਤੇ ਮੇਜ਼ 'ਤੇ ਬਹਿ ਕੇ ਖਾਣ ਦਾ ਰਿਵਾਜ ਸ਼ੁਰੂ ਹੋਣ ਲੱਗ ਪਿਆ ਹੈ, ਪਰ ਹੈ ਟਾਵਾਂ ਟਾਵਾਂ ਅੱਜ। ਬਾਬਾ, ਬੀਬੀ, ਸਫਾਈ ਦੀ ਲੋੜ ਹੈ, ਕਿਵੇਂ ਕਰੋ? ਜਿਵੇਂ ਜਿਸ ਨੂੰ ਸੋਜੇ ਪ੍ਰਸ਼ਾਦ ਛੱਕੇ, ਪਰ ਸਫਾਈ ਨਾਲ ਛੱਕੇ। ਡੌਲਾਂ ਅਨੇਕਾਂ ਹੋ ਸਕਦੀਆਂ ਹਨ, ਸਾਂਝੀ ਗੱਲ ਸਫਾਈ ਹੈ। ਜੇ ਮੇਜ਼ ਰਸੋਈ ਤੋਂ ਦੂਰ ਹੈ ਅਤੇ ਰਸੋਈ ਤੋਂ ਮੇਜ਼ ਤੱਕ ਖਾਣਾ ਜਾਣ ਵਿੱਚ ਮੱਖੀਆਂ ਨੂੰ ਉੱਤੇ ਬੈਠਣ ਦਾ ਸਮਾਂ ਲੱਜ ਜਾਂਦਾ ਹੈ ਤਾਂ ਫਿਰ ਉਹ ਗੱਲ ਹੋ ਗਈ, ਸਫਾਈ ਦਾ ਫਿਰ ਕੋਈ ਹੋਰ ਉਪਰਾਲਾ ਲੋੜ ਨਾ ਹੋ ਪਵੇਗਾ। ਬ੍ਰਿਸ਼ਟਰ, ਪਰ ਬਾਬਾ ਜੀ, ਤੁਸੀਂ ਵੀ ਚੌਕੇ ਦੀ ਕਾਰ ਨਹੀਂ ਕੱਢਦੇ, ਤੁਹਾਡੀਆਂ ਰੋਟੀਆਂ ਵੀ ਤਾਂ ਖੇਤਾਂ ਵਿੱਚ ਅਪੜਦੀਆਂ ਹਨ। ਬਾਬਾ, ਮੈਂ ਕਾਰਾਂ ਕੱਢਣੀਆਂ ਤਾਂ ਨਹੀਂ ਕਹਿੰਦਾ ਕਿ ਫਿਰ ਕੱਢਣੀਆਂ ਸਿਖਾ ਲਓ। ਮੈਂ ਤਾਂ ਕਹਿੰਦਾ ਹਾਂ ਕਿ ਜਿੱਥੇ ਰੋਟੀ ਪੱਕੇ ਥਾਂ ਸੁਥਰਾ ਹੋਵੇ, ਪਕਾਉਣ ਵਾਲਾ ਨਾ ਤੋ ਸਾਫ਼ ਹੋ ਕੇ ਪਕਾਵੇ, ਖਾਣ ਵਾਲੇ ਉੱਥੇ ਹੀ ਜਾਂ ਨੇੜੇ ਹੀ ਸਾਫ਼ ਹੋ ਕੇ ਸਾਫ਼ ਥਾਵੇਂ ਬੈਠ ਕੇ ਖਾਣ। ਜੇ ਸਾਡੇ ਵਾਂਗੂ ਕਾਦਰ ਨੇ ਚੋਖ ਖਿਲਾਰੀ ਹੋਵੇ ਤਾਂ ਸੁਥਰੇ ਭਾਂਡੇ ਸਾਫ਼ ਹੱਥਾਂ ਨਾਲ ਸਾਫ਼ ਸਾਫ਼ੇ ਵਿੱਚ ਵਲੇਟੀ ਹੋਈ ਰੋਟੀ ਖੇਤਾਂ ਵਿੱਚ ਅਪੜੇ, ਸੋਹਣੇ ਥਾਂ, ਖੁੱਲ੍ਹੀ ਹਵਾ, ਖੁੱਲ੍ਹੇ ਧੁੱਪ ਚਾਨਣੇ ਵਿੱਚ ਬੈਠ ਕੇ ਖਾਧੀ ਜਾਵੇ, ਅਤੇ ਜਿਵੇਂ ਡਾਕਟਰ ਜੀ ਕਹਿੰਦੇ ਹਨ ਮੱਖੀਆਂ ਤੋਂ ਬਚਾਅ ਕੀਤਾ ਜਾਵੇ। ਇਸ ਵਿੱਚ ਕੀ ਡਰ ਹੈ? ਪਰ ਲੋਕਾਂ ਵਿੱਚ ਇਹ ਸਿੱਖਿਆ ਵਾੜ ਦੇਣੀ ਕਿ ਕੁਚੀਲ ਵਰਤੋਂ ਵਰਤਣ ਦਾ ਡਰ ਨਹੀਂ, ਇਹ ਸਫਾਈ ਨਾ ਰਹਿਣ ਦਾ ਕਾਰਨ ਹੈ। ਫਿਰ ਅਸੀਂ ਲੋਕ ਤਕੜੇ ਹਾਂ, ਸਾਡਾ ਜੁੱਸਾ ਛੇਤੀ ਛੇਤੀ ਬਿਮਾਰੀ ਦੇ ਅੜਕੇ ਨਹੀਂ ਆਉਂਦਾ, ਅਤੇ ਤੁਸੀਂ ਸ਼ਹਿਰੀਏ ਤਾਂ ਇੰਨੇ ਤਕੜੇ ਨਹੀਂ, ਤੁਹਾਨੂੰ ਬਹੁਤ ਸਫਾਈ ਦੀ ਲੋੜ ਹੈ। ਆਪ ਨੂੰ ਪਤਾ ਹੈ ਕਿ ਜੋ ਚੀਜ਼ ਅੱਗ ਤੋਂ ਉਤਰਦੀ ਹੈ ਉਸ ਵਿੱਚ ਕੋਈ ਸ਼ੈ ਰੋਗ ਪੈਦਾ ਕਰਨ ਵਾਲੀ ਨਹੀਂ ਰਹਿੰਦੀ। ਡਾਕਟਰ ਜੀ ਦੱਸਦੇ ਸਨ ਕਿ ਅੱਗ 'ਤੇ ਜਾ ਕੇ ਸਭ ਰੋਗਾਂ ਦੇ ਪਰਮਾਣੂ ਜਿਰਮ ਕਿਰਮ ਮਰ ਜਾਂਦੇ ਹਨ, ਅਤੇ ਜੇ ਅੱਗ ਤੋਂ ਉਤਰਦਿਆਂ ਉਸੇ ਵੇਲੇ ਰੋਟੀ ਖਾਧੀ ਜਾਏ ਤਾਂ ਆਪੇ ਸਫਾਈ ਹੋ ਗਈ। ਹੁਣ ਇਹ ਗੇਜ ਲੋਕਾਂ ਨੂੰ ਪਰੰਪਰਾ ਤੋਂ ਹੈ, ਤੁਸੀਂ ਕਹਿੰਦੇ ਹੋ ਇਹ ਵਹਿਮ ਹੈ। ਸ਼ਹਿਰਾਂ ਵਿੱਚ ਦੇਖੀਦਾ ਹੈ ਕਿ ਕੁਚੀਲ ਤੰਦੂਰਾਂ ਵਾਲੇ ਮੁੜ ਕੇ ਚਾਹੁੰਦੇ ਡਬਲ ਰੋਟੀ ਦਾ ਘੁਲ ਘੁਲ ਕੇ ਆਟਾ ਗੁੰਨਦੇ ਹਨ, ਫਿਰ ਪਕਾ ਕੇ ਥੜੇ ਉੱਤੇ ਰੱਖ ਛੱਡਦੇ ਹਨ। ਬਾਜ਼ਾਰਾਂ ਦੇ ਘਾਟੇ 'ਤੇ ਮੱਖੀਆਂ ਦੀ ਉਹ ਬੈਠਕ ਬਣਦੀ ਹੈ, ਫਿਰ ਬਦਬੂ ਅਤੇ ਮੈਲ ਨਾਲ ਭਰੇ ਝੱਗੇ ਪਹਿਨੀ ਟੋਕਰੀ ਵਿੱਚ ਪਾ ਕੇ ਇੱਕ ਆਦਮੀ ਵੇਚਣ ਆਉਂਦਾ ਹੈ। ਹੱਥ ਕਦੇ ਉਹ ਧੋਂਦਾ ਨਹੀਂ। ਉਸ ਤੋਂ ਖਰੀਦ ਕੇ ਤੁਸੀਂ ਲੋਕ ਖਾਂਦੇ ਅਤੇ ਖੁਸ਼ ਹੁੰਦੇ ਹੋ ਕਿ ਸਾਹਿਬ ਲੋਕ ਬਣ ਗਏ। ਕਦੇ ਕਿਸੇ ਡਬਲ ਰੋਟੀ ਅਤੇ ਅੰਗਰੇਜ਼ੀ ਮਿਠਿਆਈਆਂ ਵੇਚਣ ਵਾਲੇ ਮੀਆਂ ਜੀ ਦੇ ਅੰਦਰ ਜਾ ਕੇ ਡਿੱਠਾ ਜੇ, ਜਿੱਥੇ ਰੋਟੀਆਂ ਅਤੇ ਮਿਠਿਆਈਆਂ ਪਕਾਉਂਦੇ ਹਨ? ਇੱਕ ਵਾਰੀ ਤਾਂ ਦਰਸ਼ਨ ਕਰ ਛੱਡੋ। ਜੇ ਚੌਂਕੇ ਦੀ ਸਫਾਈ ਵਹਿਮ ਸੀ ਤਾਂ ਇੱਥੇ ਕੁਚਿਲਤਾਈ ਦੀ ਭਰਮਾਰ ਹੈ। ਬ੍ਰਿਸਟਰ, ਹੈ ਸੱਚ ਸਾਨੂੰ ਵੇਲ ਕਿੱਥੇ ਜੋ ਤੰਦੂਰਾਂ ਦੀ ਸਫਾਈ ਦਾ ਬਾਨਣੂ ਬਣੀਏ ਅਤੇ ਅੰਗਰੇਜ਼ੀ ਖਾਣੇ ਦੀਆਂ ਮੀਆਂ ਜੀ ਦੀਆਂ ਦੁਕਾਨਾਂ ਦਾ ਪ੍ਰਬੰਧ ਕਰੀਏ। ਬਾਬਾ, ਤਦੇ ਦੇਸ਼ ਦੇ ਪੁਰਾਣੇ ਗੁਣ ਵਿਦਾ ਹੋ ਰਹੇ ਹਨ, ਨਵੇਂ ਆ ਨਹੀਂ ਰਹੇ। ਪੁਰਾਣੇ ਐਪ ਅਤੇ ਨਵੇਂ ਐਪ ਇਕੱਠੇ ਹੋ ਕੇ ਕਾਂਵਾਰੋਲੀ ਮਚ ਰਹੀ ਹੈ। ਬ੍ਰਿਸਟਰ, ਬਾਬਾ ਜੀ ਮੇਰਾ ਜੀ ਚਾਹੁੰਦਾ ਹੈ ਕਿ ਤੁਸੀਂ ਮੈਨੂੰ ਕੁਛ ਐਸੀਆਂ ਹੋਰ ਗੱਲਾਂ ਦੱਸੋ ਕਿ ਜੋ ਅਸਾਂ ਭਰਮ ਸਮਝ ਕੇ ਛੱਡੀਆਂ ਹਨ, ਅਤੇ ਅਸਲ ਵਿੱਚ ਉਹ ਗੱਲਾਂ ਸੁਖਦਾਈ ਸਨ, ਪਰ ਇਸ ਤਰ੍ਹਾਂ ਦੀ ਕਿ ਤੁਸਾਂ ਮੈਨੂੰ ਲੰਗਰ ਦੀ ਜਾਂ ਚੌਕੇ ਦੀ ਸੁਚਮਤਾਈ ਦੀ ਗੱਲ ਸੁਣਾਈ ਹੈ। ਬਾਬਾ, ਹਰ ਗੱਲ ਪਹਿਲਾਂ ਅਕਲ ਤੋਂ ਟੁਰਦੀ ਹੈ, ਫਿਰ ਭਰਮ ਬਣਦੀ ਹੈ, ਅਤੇ ਫਿਰ ਉਸ ਵਿੱਚ ਅਭਿਮਾਨ ਟੁਰ ਪੈਂਦਾ ਹੈ। ਜਿਹਾ ਕਿ ਖਾਣੇ ਪੀਣੇ ਦੀ ਸਫਾਈ ਰੱਖਣੀ ਅਕਲ ਦੀ ਗੱਲ ਹੈ, ਫਿਰ ਚੁੱਲ੍ਹੇ ਚੌਂਕੇ ਵੱਖ ਹੋਏ, ਪਿਤਾ ਪੁੱਤ ਦਾ ਵੱਖ ਚੁੱਲ੍ਹਾ, ਚੁੱਲ੍ਹੇ ਦੀ ਲੀਕ ਤੋਂ ਬਾਹਰ ਵਾਰ ਕਾਰਾਂ ਕੱਢਣੀਆਂ। ਜੇ ਪੁੱਛੋ ਕਿ ਐਸਾ ਕਿਉਂ ਕਰਦੇ ਹੋ ਤਾਂ ਕੁਝ ਨਾ ਦੱਸ ਸਕਣਾ ਸਿਵਾਏ ਇਹਦੇ ਕਿ ਛੂਤ ਲੱਗਦੀ ਹੈ, ਪਿੱਟ ਜਾਈਦਾ ਹੈ। ਇਸ ਤੋਂ ਅੱਗੇ ਅਭਿਮਾਨ ਟੁਰ ਪੈਣਾ ਕਿ ਹਮ ਬ੍ਰਾਹਮਣ ਹੈ, ਹਮ ਸੰਨਿਆਸੀ ਹੈ, ਹਮ ਊਚ ਜਾਤ ਹੈ, ਇਹ ਨੀਚ ਜਾਤ ਹੈ, ਇਸਕੇ ਹਾਥ ਕਾ ਨਹੀਂ ਖਾਏਂਗੇ, ਹਮ ਬੜੇ ਹੈਂ ਕਿਉਂਕਿ ਹਮ ਅਮਕੀ ਕੁਲ ਸੇ ਹੈਂ ਔਰ ਬ੍ਰਹਮਚਾਰੀ ਹੈਂ। ਇਸ ਪ੍ਰਕਾਰ ਦੇ ਅਭਿਮਾਨ ਅਤੇ ਭਰਮ ਨੂੰ ਤੁਹਾਨੂੰ ਪਤਾ ਹੈ ਤੀਸਰੇ ਸਤਿਗੁਰਾਂ ਨੇ ਰੋਕਿਆ ਸੀ। ਬ੍ਰਿਸਟਰ, ਇਹ ਠੀਕ ਹੈ, ਕੁਛ ਮੈਨੂੰ ਹੋਰ ਗੱਲਾਂ ਦੱਸੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।